पर देख तेरे बेअंत मंदिर मस्जिदा गुरुद्वारे होर प्रचार करन दे दिन रात घंटे खड़कते ने, दिन रात उची उची तेरी भगती वास्ते आवाजा देंदे ने, पर तेरा तो भगत कोई भी नहीं बनता। मेरे मेरा ना कि प्रचार है ना कि मैं बोलती चलती हाँ, पर मैं बिचे बिच मोह लैनी हाँ तो मेरा पिछा नहीं कोई छड़ता, मेरे मेरे सारे भगत। भगवान कह लगे नहीं भगत मेरे भी ने, वो कह लगी ना तेरे कोई भगत नहीं, मैं दस जे धक्के ना खिलाए। वो कह लगे फलाने थाने एक सेठ है वो बहुत चंगा है, कहीं चलो सेठ दे कोल तो पहला तुसी चलो फिर मैं चलूंगी, जे ना धक्के पाए तो मेरा नाम कुछ होर रख दे। सो ये बिरधा रूप धार के भगवान आ गए। उदा की काम सी सराय बनाई हुई सी, आया गया वस्त्र भी देने, अन्न भी देना ते होर खर्च भी देना, सेवा करनी, बड़ी मशहूरी हो गई। साधु संत सारे उदी प्रशंसा करते भी ऐसा सेठ है, बड़ा ही वह साधु सेवी है, संतां दी सेवा करदा। ते उत्थे आके आप बाहर बैठे ने ते सेठ ने देख लिया कि कोई बुजुर्ग महात्मा बैठे ने, आप गया हाथ बन के खड़ा हो गया, कह लगे महाराज कोई सेवा दसो। दास ने तो अपना सारा तन मन तन सेवा बनाया है, कहते प्रेमिया सेवा तो असी बहुत ही बड़ी तो नहीं लैनी, पर कुछ दिन असी कटने ने 40 दिन ते एक जाप करना है, पर शर्त यह है भी जिथे बिठा देगा उतों असी 40 दिन नहीं हिलना। वो कहता महाराज बेअंत कमरे ने, तुसी जेड़ा पसंद कर लोगे उत्थे ही मैं थोड़ा आसन लवा। कहते ना आसन साडा उत्थे लवाई जिथे तू कढे ना सानू। कहता मैं क्यों कढना महाराज? कहते चंगा दिखा जा। देखते देखते दे गया तो जिथे कोले पे सी प्रशादे लाने वाले लकड़ियां पईयां सी, उन्होंने कहा भी इतों नहीं कोई उठा सकता। कहते लाया कमरा खाली करा दे सानू। कहता महाराज ये तो मैनू बड़ा पाप लगेगा, तुसी महात्मा मेरे को आए हो मैं इन्ना गंदा कमरा तुहानू देवां? कहते ना सानू आई ठीक है। ते कमरा खाली हो गया। कहते देख असी हुण दरवाजा बंद कर लेना ते 40 दिन बाद खोलना, साडा दरवाजा ना कलाई। कहता ना महाराज। उहदे बाद वह तो उठे बैठ गए तो इधरले पासे हुण माया ने रूप बनाया, एक राणी का बना लिया, गोलियां लै लिया बहुत सारिया नाल। ते सेठ का जिथे मकान सी कोठी सी ते सराय सी उहदे सामने आके उसने एक टेंट ला लिया रेशम का काम ख्याल का। सेठ देखी जाता है कोई एडा अमीर आया कि इन्ने कीमती कपड़िया के टेंट लग रहे हैं, हेठा बड़े बगीचे बिजने शुरू। समान देखिया तो हैरान रह गया भी इन्ना सोहना समान। उस वेले सेठ गया जाके कह लग्या पुछया भी कौन है, तो पता लग्या भी महाराणी है। कह लग्या महाराणी साहब सानू कोई जल पानी की सेवा दसो। कहती अच्छा भगता ऐ कर ऐ चीजा लिया साडे वास्ते, कूडा लिया सोटा लिया बर्तन लिया सारे मंगा ले। उहदे बाद शरदाई रगड़ी पी ली ते सेठ नूं भी पलाती। सेठ हैरान हुंदा वी इहदे तां सारे ही बर्तन सोने दे ने ते इहनां च हीरे जड़े हुए ने, ग्लास जिहड़े भांडे ने उहनां च भी हीरे जड़े हुए ने, इह तां बहुत कोई अमीर है। ਉਹ ਕਹਿਣ ਲੱਗੀ ਸੇਠ ਜੀ ਕਿਸੇ ਨੌਕਰ ਨੂੰ ਬੁਲਾਓ। ਕਹਿੰਦੇ ਦੱਸੋ ਕਿ ਮਹਾਰਾਣੀ ਸਾਹਿਬ ਕੰਮ ਕੀ ਹੈ? ਕਹਿੰਦੇ ਆ ਜਿਹੜੇ ਬਰਤਨ ਜੂਠੇ ਹੋਏ ਨੇ ਨਾ ਇਹਨੂੰ ਕਿਤੇ ਰੂੜੀਆਂ ਰਾੜੀਆਂ ਤੇ ਗਾਰਵੇ 'ਚ ਸੁੱਟ ਦਿਓ, ਕਿਸੇ ਗੰਦੇ ਥਾਂ ਸੁੱਟ ਦਿਓ, ਅਸੀਂ ਮਾਂਜੇ ਨਹੀਂ ਕਦੇ ਨਵੇਂ ਲੈਂਦੇ ਹੁੰਦੇ ਹਾਂ, ਆਹ ਕੂੰਡਾ ਵੀ ਸੁੱਟ ਦਿਓ। ਸੇਠ ਦੇਖਦਾ ਵੀ ਆਹ ਕੂੰਡਾ ਤਾਂ ਕਈ ਸੇਰ ਦਾ ਸੋਨੇ ਦਾ, ਭਾਂਡੇ ਵੀ ਸਾਰੇ ਸੋਨੇ ਦੇ, ਹੀਰੇ ਲੱਗੇ ਹੋਏ ਨੇ। ਕਹਿੰਦਾ ਜੀ ਮਹਾਰਾਜ ਇਹ ਸੇਵਾ ਮੈਂ ਹੀ ਕਰੂੰਗਾ। ਟੋਕਰਿਆ ਭਰ ਲਿਆ ਘਰ ਲੈ ਕੇ ਆ ਗਿਆ ਮੁੰਡੇ ਨੇ ਉੱਥੇ। ਕਹਿੰਦਾ ਮੌਜਾਂ ਹੀ ਬਣ ਗਈਆਂ, ਜੇ ਕਿਤੇ 8-10 ਦਿਨ ਰਹਿ ਜਾਵੇ ਨਾ ਆਪਣੀਆਂ ਤਾਂ ਪੁਸ਼ਤ ਦੀਆਂ ਰੋਟੀਆਂ ਹੋਈਆਂ। ਉਸ ਵੇਲੇ ਮੁੰਡੇ ਵੀ ਆ ਗਏ, ਕਹਿਣ ਲੱਗੇ ਮਹਾਰਾਣੀ ਸਾਹਿਬ ਤੁਸੀਂ ਬਾਹਰ ਨਾ ਬੈਠੋ, ਸਾਡੇ ਅੱਗ ਦੇਖੋ ਕਿੰਨੇ ਕਮਰੇ ਬਣਾਏ ਨੇ, ਇਹਨਾਂ 'ਚ ਤੁਸੀਂ ਨਿਵਾਸ ਕਰੋ। ਕਹਿਣ ਲੱਗੀ ਭਗਤਾ ਇੱਥੇ ਕੋਈ ਬੰਦਾ ਨਾ ਹੋਵੇ। ਕਹਿੰਦਾ ਕੋਈ ਨਹੀਂ ਬੰਦਾ ਦੇਖ। ਉਹ ਆਪ ਦੇਖਣ ਲੱਗੀ ਕਮਰੇ, ਦੇਖਦੀ ਦੇਖਦੀ ਜਦ ਉੱਥੇ ਆਈ ਕੋਲਿਆਂ ਵਾਲੇ 'ਚ ਕਹਿੰਦੀ ਆਹ ਬੰਦਾ ਕਹਿੰਦਾ ਇੱਥੇ ਕਹਿੰਦੇ ਬੁੜਾ ਜਿਹਾ ਸਾਧ ਬੈਠਾ ਐਵੇਂ ਹੀ ਆ ਮਾੜਾ ਜਿਹਾ। ਕਹਿੰਦੇ ਅਸੀਂ ਤਾਂ ਇਸਤਰੀਆਂ ਸਾਰੀਆਂ, ਇਹਨੂੰ ਬਾਹਰ ਕੱਢੋ। ਕਹਿੰਦਾ ਨਹੀਂ ਉਹ ਤਾਂ ਬਹੁਤ ਬੁੜਾ ਹੈ। ਕਹਿੰਦਾ ਨਾ ਤਾਂ ਫਿਰ ਅਸੀਂ ਜਾਂਦੀ ਹਾਂ। ਇਹਨਾਂ ਨੂੰ ਮੁੰਡੇ ਕਹਿਣ ਲੱਗੇ ਕਹਿੰਦੇ ਬਾਬਾ ਦਰਵਾਜ਼ਾ ਖੋਲ, ਪਹਿਲਾਂ ਤਾਂ ਬੋਲਿਆ ਹੀ ਨਾ। ਜਦ ਦਰਵਾਜ਼ੇ ਤੋੜਨ ਲੱਗੇ ਕਹਿੰਦਾ ਕਿਉਂ ਦਰਵਾਜ਼ਾ ਘਲਾਉਂਦੇ? ਕਹਿੰਦੇ ਚਾਹੀਦਾ ਤੂੰ ਹੋਰ ਕਿਤੇ ਤੈਨੂੰ ਕਮਰਾ ਦੇ ਦਿੰਦੇ ਹਾਂ, ਇਹ ਛੱਡ ਦੇ। ਕਹਿੰਦਾ ਮੈਂ ਤਾਂ ਪਹਿਲਾਂ ਕਿਹਾ ਵੀ ਮੈਂ ਨਹੀਂ ਕਮਰਾ ਛੱਡਣਾ। ਸੇਠ ਕਹਿਣ ਲੱਗਿਆ ਤੂੰ ਆਪਣਾ ਹੀ ਕਬਜ਼ਾ ਕਰ ਲਿਆ। ਕਹਿੰਦੇ ਸੇਠ ਜੀ ਆਪਣਾ ਬਚਨ ਯਾਦ ਕਰ, ਤੈਂ ਕਿਹਾ ਸੀ ਵੀ 40 ਦਿਨ ਨਹੀਂ ਚਲਾਉਣ। ਕਹਿੰਦਾ ਉਹ ਗੱਲ ਜਾਣਦੇ 40-24 ਦਿਨਾਂ ਵਾਲੀ, ਤੈਨੂੰ ਹੋਰ ਦੇ ਦਿੰਦੇ ਹਾਂ, ਛੱਡ ਦੇ। ਅਖੀਰ ਜਦ ਨਾ ਨਿਕਲਿਆ ਦਰਵਾਜ਼ੇ ਤੋੜ ਲਏ, ਉਹ ਮੁੰਡਿਆਂ ਨੇ ਇੱਕ ਨੇ ਇੱਧਰਲਾ ਮੋਢਾ ਫੜ ਲਿਆ, ਇੱਕ ਨੇ ਇੱਡਾ ਫੜ ਲਿਆ, ਉਹ ਲੱਤਾਂ ਅੜਾਉਂਦਾ ਪਿੱਛੋਂ ਸੇਠ ਧੱਕਦਾ, ਤੱਕੀ ਲਈ ਜਾਂਦੇ ਬਾਹਰ ਜਾ ਕੇ ਕੱਢ ਕੇ ਧੱਕਾ ਮਾਰਿਆ। ਕਹਿੰਦੇ ਨੱਠ ਇਹਨਾਂ ਨੂੰ ਸੇਠ ਮੁੜ ਕੇ ਕੀ ਦੇਖਦਾ? ਨਾ ਉੱਥੇ ਕੋਈ ਰਾਣੀ, ਨਾ ਕੋਈ ਚੀਜ਼, ਘਰੋਂ ਰੋਂਦਾ ਰੋਂਦਾ ਕੋਈ ਆ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਜਿੰਨੇ ਗਹਿਣੇ ਸੀ ਸਾਰੇ ਹੀ ਪਤਾ ਨਹੀਂ ਹਵਾ 'ਚ ਉੱਡ ਗਏ, ਕੋਈ ਹੈ ਹੀ ਨਹੀਂ, ਜਿੰਨੇ ਕੂੰਡੇ ਕਾਂਡੇ ਸੋਨੇ ਦੇ ਸੀ। ਮਾਇਆ ਕਹਿਣ ਲੱਗੀ, ਕਹਿੰਦੀ ਦੇਖਿਆ ਭਗਵਾਨ ਮੇਰੇ ਭਗਤ, ਤੂੰ ਕਹਿੰਦਾ ਮੇਰਾ ਭਗਤ ਹੈ, ਇਹ ਸਭ ਮੇਰੇ ਨੇ, ਅੰਦਰੋਂ ਤੇਰੇ ਉੱਤੋਂ ਉੱਤੋਂ ਨੇ, ਸਭ ਮੇਰੇ ਨੇ ਜਿੰਨੇ ਵੀ ਹੈ, ਨਾਲੇ ਮੇਰਾ ਪ੍ਰਚਾਰ ਨਹੀਂ ਤੇ ਨਾਲੇ ਦੇਖ ਲੈ ਮੇਰੇ ਕਿੰਨੇ ਸੇਵਕ ਨੇ, ਮਰਵਾਏ ਨਾ ਤੈਨੂੰ ਧੱਕੇ। ਕਹਿੰਦਾ ਚੰਗਾ, ਮੇਰੇ ਭਗਤ ਨਾਲ ਨਹੀਂ ਤੇਰਾ ਵਾਸਤਾ ਪਿਆ। ਤੇ ਉਸ ਵੇਲੇ ਕਹਿਣ ਲੱਗੇ ਤੇਰਾ ਭਗਤ ਵੀ ਹੈ ਵੀ ਕੋਈ? ਕਹਿੰਦਾ ਹਾਂ, ਚੱਲ ਤੈਨੂੰ ਆਪਣਾ ਅਸਲੀ ਭਗਤ ਦਿਖਾ। ਕਾਸ਼ੀ ਲੈ ਗਿਆ ਕਬੀਰ ਸਾਹਿਬ ਕੋਲ, ਕਹਿੰਦੀ ਚੰਗਾ ਪਹਿਲਾਂ ਤੂੰ ਜਾ ਪਿੱਛੋਂ ਜਾਊਂਗਾ। ਇਹ ਚਲਿਆ ਗਿਆ, ਇਹਨੇ ਜਾ ਕੇ ਇੱਕ ਉਲਝਿਆ ਹੋਇਆ ਤਾਣਾ ਦੇ ਤਾ। ਕਹਿਣ ਲੱਗਿਆ ਭਗਤ ਜੀ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਜੇ ਕੱਪੜਾ, ਕਿਰਪਾ ਕਰੋ, ਅਤੇ ਪੈਸਾ ਮੇਰੇ ਕੋਲ ਹੈ ਨਹੀਂ ਕੋਈ ਵੀ, ਅਤੇ ਮੇਰਾ ਇਸ ਤਾਣੇ ਦਾ ਕੱਪੜਾ ਬਣਾ ਦਿਓ। ਕਹਿੰਦੇ ਕੋਈ ਨਾ ਬਾਬਾ, ਕੱਪੜਾ ਬਣਾ ਦਾਂਗੇ, ਮਿਹਨਤ ਕਰਨੀ ਪਊ, ਕੋਈ ਨਾ ਮਿਹਨਤ ਅਸੀਂ ਕਰ ਲਾਂ। ਬਾਲ ਬੱਚੇ ਸਾਰੇ ਲਾ ਲਏ, ਲਾ ਕੇ ਤਾਣੇ ਨੂੰ ਸੁਲਝਾਈ ਜਾਂਦੇ ਨੇ, ਅਖੀਰ ਤਾਣਾ ਤਣਦੇ ਆ। ਨਲੀ ਪਾਉਣੀ ਸ਼ੁਰੂ ਕਰ ਦਿੱਤੀ, ਥੋੜ੍ਹਾ ਜਿਹਾ ਉਹਨੂੰ ਠੋਕ ਲਿਆ ਉਹਦੇ ਨਾਲ, ਅਤੇ ਫਿਰ ਕੱਪੜਾ ਬੁਣਨਾ ਸ਼ੁਰੂ ਕਰਤਾ। ਇਹਨੇ ਨੂੰ ਮਾਇਆ ਆ ਗਈ, ਮਾਇਆ ਨੇ ਆ ਕੇ ਰੇਸ਼ਮ ਦਾ ਤਾਣਾ ਦਿੱਤਾ। ਕਹਿਣ ਲੱਗੀ ਭਗਤ ਜੀ ਆਹ ਮੇਰਾ ਰੇਸ਼ਮ ਦਾ ਤਾਣ ਹੈ, ਅਤੇ ਮੂੰਹ ਮੰਗਿਆ ਤੁਹਾਨੂੰ ਪੈਸਾ ਦੇਵਾਂਗੇ, ਨਾਲ ਐਡਵਾਂਸ ਦਿੰਦੀ ਹਾਂ ਮੈਂ, ਇਹ ਤਾਂ ਹੈਗਾ ਫਾਲਤੂ ਹੈ, ਪਰ ਅੱਜ ਤੁਸੀਂ ਮੇਰਾ ਬਣਾ ਦਿਓ। ਉਹ ਕਹਿੰਦੇ ਬੀਬੀ ਅੱਜ ਤਾਂ ਆਹ ਤਾਣਾ ਤਣਿਆ ਹੋਇਆ, ਇਹ ਤਾਂ ਨਹੀਂ ਅਸੀਂ ਲਾਉਣਾ। ਕਹਿੰਦੀ ਨਾ, ਹੋਰ ਪੈਸੇ ਲੈ ਲਓ ਜਿੰਨੇ ਲੈਣੇ ਨੇ, ਹੋਰ ਪੈਸੇ ਦਿਖਾਏ, ਸੋਨਾ ਦਿਖਾਇਆ। ਅੰਤਰ ਧਿਆਨ ਹੋ ਗਏ ਕਬੀਰ ਸਾਹਿਬ ਵੀ, ਇਹੋ ਜਿਹਾ ਗਾਹਕ ਤਾਂ ਅੱਜ ਥਾਈ ਆਇਆ ਨਹੀਂ ਕਦੇ, ਦੇਖਿਆ ਵੀ ਮਾਇਆ ਨੱਟਣੀ ਹੈ, ਇਹ ਛਲ ਕਰਨ ਆਈ ਹੈ। ਕਹਿੰਦੇ ਬੇਟਾ ਕਮਾਲ ਆ, ਛੁਰੀ ਲੈ ਕੇ ਆ। ਛੁਰੀ ਲਿਆ, ਤੇਜ਼ ਕਰਨ ਲੱਗ ਗਈ। ਮਾਇਆ ਨੇ ਕਿਹਾ ਵੀ ਹੁਣ ਤਾਂ ਬਣ ਗਿਆ ਕੰਮ, ਅਤੇ ਲੱਗਿਆ ਤਾਣਾ ਕੱਟਾਣੇ ਦਾ ਰੱਬ ਦਾ। ਅਤੇ ਕਬੀਰ ਸਾਹਿਬ ਕੁੰਬੜ ਚੋਂ ਨਿਕਲਿਆ, ਨਿਕਲ ਗਏ ਇੱਕਦਮ ਝਾਤਾ ਮਾਰ ਕੇ ਫੜ ਲਈ ਉਹ ਕੰਨ ਵੀ ਕੱਟਦਾ, ਨੱਕ ਵੀ ਕੱਟਦਾ, ਰੋਂਦੀ ਜਾਂਦੀ ਹੈ। ਕਹਿੰਦੇ ਜਾ ਨੱਠ ਜਾ, ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਦਾਰ ਕਹੋ ਕਬੀਰ ਭਗਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ, ਜਾ ਤਿੰਨਾਂ ਲੋਕਾਂ 'ਚ ਫਿਰ ਤੂੰ, ਭਗਤਾਂ ਨਾਲ ਤੇਰਾ ਕੋਈ ਤਲਕ ਨਹੀਂ। ਸੋ ਭਗਵਾਨ ਕਹਿਣ ਲੱਗੇ ਕਿ ਦੇਖਿਆ ਸਵਾਦ ਉੱਥੇ ਤੈਂ ਤਾਂ ਮੈਨੂੰ ਧੱਕੇ ਹੀ ਪਾਏ ਸੀ, ਅਤੇ ਮੈਂ ਫਿਰ ਨੱਕ ਵੀ ਕਟਾ ਤਾ, ਤੇਰਾ ਕੰਨ ਵੀ ਕਟਾ ਤਾ, ਉੱਚੀ ਬਣ ਗਈ ਤੂੰ। ਸੋ ਮਹਾਰਾਜ ਕਹਿੰਦੇ ਇਹ ਮਾਇਆ ਨਾ ਜਿਹੜੀ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜੱਗ ਖਾਇਆ, ਇਹਨੇ ਬਗੈਰ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾ ਲਿਆ, ਇਹਨੇ ਬੇਹੋਸ਼ ਕਰਤਾ ਸਾਰਾ ਸੰਸਾਰ।
ਮਾਇਆ ਹੋ ਕੇ ਨਾਗਣੀ ਲੜੇ, ਮਾਇਆ ਹੋ ਕੇ ਨਾਗਣੀ ਲੜੇ।
ਇਸ ਮਾਇਆ ਰੂਪੀ ਨਾਗਣੀ ਨੇ ਭੁੱਲਣੇ ਵਿਦਿਆ ਨੇ ਇਗਨੋਰੈਂਸ ਨੇ ਖਾ ਲਿਆ ਤੇ ਪਰਮੇਸ਼ਰ ਕੋਲ ਹੁੰਦਾ ਨਹੀਂ ਦੱਸਣ ਦਿੰਦੀ। ਇਹ ਸਿਰਫ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ ਪਰਮੇਸ਼ਰ ਦੇ ਨਾਮ ਨਾਲ, ਚੌਵੀ ਘੰਟੇ ਜਿਹੜੇ ਪਰਮੇਸ਼ਰ ਨੂੰ ਯਾਦ ਰੱਖਦੇ ਹੈ। ਮਹਾਰਾਜ ਕਹਿੰਦੇ ਉਹ ਗਾਰਡੂ ਨੇ, ਗਾਰਡੂ ਉਹਨਾਂ ਕੋਲ ਮੰਤਰ ਹੈ, ਵਾਹਿਗੁਰੂ ਮੰਤਰ, ਉਹਦੇ ਨਾਲ ਇਹ ਮਾਇਆ ਨਹੀਂ ਚੜ੍ਹਦੀ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਗੁਰਮੁਖ ਪਾਏ ਰਾਮ, ਹਮ ਹੈ ਮਾਇਆ ਬਿਖ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਬਿਖ ਲੈ ਜਾਏਗਾ। ਇਹ ਵਿਆਹ ਨੂੰ ਲਾਉਣ ਵਾਲਾ ਮੰਤਰ ਹੈ। ਇੱਕ ਵਾਰੀ ਕਬੀਰ ਸਾਹਿਬ ਸੰਪਰਦਾਇ ਮਹਾਂਪੁਰਸ਼ ਦੱਸਦੇ ਨੇ ਕਿ ਕਬੀਰ ਸਾਹਿਬ ਦੇ ਕੋਲ ਇੱਕ ਕੌਤਕ ਵਰਤਿਆ, ਬਹੁਤ ਸਾਰੇ ਮਹਾਤਮਾ ਮਾਇਆ ਦੀ ਗੱਲ ਕਰ ਰਹੇ ਤੇ ਕਬੀਰ ਸਾਹਿਬ ਕਹਿੰਦੇ ਸੀ ਇਹ ਮਾਇਆ ਜਿਹੜੀ ਹੈ ਇਹ ਤਾਂ ਬਹੁਤ ਔਖੀ ਹੈ, ਕੋਈ ਬਿਰਲਾ ਤਰਦਾ, ਸਾਰੇ ਨਹੀਂ ਇਹਦੇ 'ਚ ਤਰ ਸਕਦੇ। ਇਹਨਾਂ ਨੂੰ ਦੇਖਦੇ ਦੇਖਦੇ ਕੀ ਹੋਇਆ, ਇੱਕ ਗਰੀਬ ਬੀਬੀ ਆ ਗਈ ਪਾਟੇ ਹੋਏ ਕੱਪੜੇ ਨੇ ਤੇ ਭਗਤ ਜੀ ਦੇ ਕੋਲ ਆਈ। ਭਗਤ ਜੀ ਨੇ ਬੜੇ ਪਿਆਰ ਦੇ ਨਾਲ ਉਸਨੂੰ ਬਿਠਾ ਲਿਆ, ਕਹਿੰਦੇ ਬੀਬੀ ਇੱਥੇ ਬਹਿ ਜਾ, ਬਹਿ ਜਾ, ਜਲ ਪਾਣੀ ਦੀ ਸੇਵਾ ਦੱਸ, ਹੋਰ ਕੋਈ ਸੇਵਾ ਦੱਸ। ਕਹਿਣ ਲੱਗੀ ਭਗਤ ਜੀ ਮੈਂ ਤਾਣਾ ਬਣਵਾਉਣਾ, ਪੈਸੇ ਮੇਰੇ ਕੋਲ ਹੈ ਨਹੀਂ, ਮੈਂ ਹੌਲੀ ਹੌਲੀ ਦੇਵਾਂਗੀ ਕਿਸ਼ਤਾਂ ਨਾਲ। ਕਹਿੰਦੇ ਬੀਬੀ ਤੂੰ ਤਾਣਾ ਬਣਵਾ ਲੈ, ਪੈਸੇ ਹੋਣਗੇ ਦੇ ਦੀ, ਨਹੀਂ ਹੋਣਗੇ ਰੱਬ ਨਾਮ ਲੇਖੇ ਪਾ ਦੀ, ਕੋਈ ਗੱਲ ਨਹੀਂ। ਸੋ ਤਾਣਾ ਲੈ ਲਿਆ, ਉਹਦੇ ਬਾਅਦ ਚਲੀ ਗਈ ਤੇ ਉਹਦੇ ਬਾਅਦ ਮਹਾਤਮਾ ਬੈਠੇ ਨੇ ਅਜੇ ਤੇ ਇੱਕ ਬੀਬੀ ਆਈ, ਬਹੁਤ ਵਧੀਆ ਕੱਪੜੇ ਗਹਿਣੇ ਪਾਏ ਹੋਏ, ਬਹੁਤ ਐਂ ਲੱਗੇ ਵੀ ਅਰਮਾ ਪੱਕੀ ਹੈ ਕੋਈ। ਤੇ ਜਿਸ ਵਕਤ ਆਉਣ ਲੱਗੀ ਕਬੀਰ ਸਾਹਿਬ ਕੋਲ, ਦੂਰੋਂ ਹੀ ਉਹਨਾਂ ਨੇ ਦਬਕਾ ਮਾਰਿਆ, ਖਬਰਦਾਰ ਜੇ ਪੈਰ ਅੰਦਰ ਪਾਇਆ ਨਾਢੇ ਤੋਂ, ਤੇ ਉੱਠ ਕੇ ਆਪ ਵੀ ਪਿੱਛੇ ਦੌੜ ਲਏ। ਉਹ ਦੌੜੀ ਜਾਂਦੀ, ਸੰਤਾਂ ਨੇ ਗਿਆ ਵੀ ਆਹ ਕੀ ਕੰਮ ਹੋਇਆ, ਕਹਿੰਦੇ ਭਾਈ ਜੀ ਠਹਿਰੋ। ਕਹਿਣਗੇ ਕੀ ਗੱਲ, ਉਹ ਪਾਟੇ ਕੱਪੜਿਆਂ ਵਾਲੀ ਬੀਬੀ ਆਈ ਹੈ, ਮੈਲੇ ਕੱਪੜੇ ਨੇ, ਜ਼ੋਰ ਨਹੀਂ ਆਉਂਦਾ ਵਿਚਾਰੀ ਤੇ, ਉਹਨੂੰ ਤਾਂ ਤੁਸੀਂ ਇੰਨਾ ਆਦਰ ਦਿੰਦੇ ਹੋ ਤੇ ਕੋਈ ਅਮੀਰ ਔਰਤ ਆਈ ਹੈ ਤੁਸੀਂ ਇਹਨੂੰ ਉਠਾਉਂਦੇ। ਕਹਿੰਦੇ ਸੰਤੋ ਔਰਤ ਨਹੀਂ, ਇਹ ਤਾਂ ਛਲ ਕਰਨ ਆਈ ਹੈ, ਮਾਇਆ ਹੈ, ਮਾਇਆ ਹੈ। ਕਹਿੰਦੇ ਬੁਲਾਓ ਤਾਂ ਸਹੀ, ਦੋ ਗੱਲਾਂ ਕਰੀਏ ਇਹਦੇ ਨਾਲ। ਉਸ ਵੇਲੇ ਕਬੀਰ ਸਾਹਿਬ ਨੇ ਇੱਕ ਸਾਧੂ ਨੂੰ ਕਿਹਾ ਵੀ ਆਵਾਜ਼ ਦੇ, ਆਵਾਜ਼ ਦਿੱਤੀ ਆ ਗਈ। ਉਹਨੇ ਕਿਹਾ ਧੰਨਵਾਦ, ਅੱਜ ਮੈਨੂੰ ਮੌਕਾ ਮਿਲ ਜੂ। ਸੋ ਜਦੋਂ ਆਈ ਕਹਿਣ ਲੱਗੇ ਵੀ ਭਗਤ ਜੀ ਕੋਈ ਕੌਤਕ ਦਿਖਾਓ ਮਾਇਆ ਦਾ। ਕਹਿੰਦੇ ਕਿਉਂ ਬਈ ਤੂੰ, ਕਹਿੰਦੀ ਕੋਈ ਕੌਤਕ ਦਿਖਾਏਗੀ ਸੰਤਾਂ ਨੂੰ? ਕਹਿੰਦੀ ਹਾਂ, ਬਾਹਰ ਚੱਲਣ ਸਾਰੇ ਸੰਤਾਂ ਨੂੰ ਨਾਲ ਲੈ ਕੇ ਬਾਹਰ ਚਲੀ ਗਈ। ਬਾਹਰ ਜਾ ਕੇ ਕਹਿਣ ਲੱਗੀ ਵੀ ਮੇਰੇ 'ਚ ਇਹ ਸ਼ਕਤੀ ਹੈ, ਕਿੰਨਾ ਹੀ ਪਿਆਰ ਕਿਉਂ ਨਾ ਹੋਵੇ ਮੈਂ ਤੋੜ ਦਿੰਦੀ ਹਾਂ। ਕਹਿੰਦੀ ਉਹ ਸਾਹਮਣੇ ਚਾਰ ਮਿੱਤਰ ਆਉਂਦੇ ਨੇ, ਜਾਨੀ ਦੋਸਤ ਨੇ ਚਾਰੇ, ਇੱਕ ਦੂਏ ਤੋਂ ਮਰਨ ਨੂੰ ਤਿਆਰ ਹੁੰਦੇ, ਪਰ ਮੈਂ ਹੁਣ ਆਪਣਾ ਕੌਤਕ ਦਿਖਾਉਣੀ ਆ, ਦੇਖੋ ਕੀ ਹਾਲ ਹੁੰਦਾ। ਇੱਥੇ ਬੈਠੇ ਰਹੋ ਤੁਸੀਂ ਛੁਪ ਕੇ, ਅਤੇ ਤੁਸੀਂ ਦਿਸੋਗੇ ਨਹੀਂ ਕਿਸੇ ਨੂੰ ਵੀ। ਇਹਨਾਂ ਨੂੰ ਇਹ ਖੜੀ ਖੜੀ ਗੁੰਮ ਹੋ ਗਈ ਅਤੇ ਇੱਕ ਥੈਲੀ ਬਣ ਗਈ ਮੋਹਰਾਂ ਦੀ, ਚਾਰਾਂ ਨੇ ਦੇਖਿਆ ਵੀ ਉਹ ਥੈਲੀ ਪਈ ਅਤੇ ਵਿੱਚੋਂ ਮੋਹਰਾਂ ਚਮਕਦੀਆਂ ਨੇ। ਕਹਿਣ ਲੱਗੇ ਲੈ ਬਈ ਦੇਖੋ, ਇਹ ਆਪਾਂ ਚਾਰਾਂ ਦਾ ਸਾਂਝਾ ਸਰਮਾਇਆ ਹੋਇਆ, ਜਿਹੜਾ ਕੁਛ ਵੀ ਹੋ ਆਪਣਾ ਦਫਣੀ ਨਹੀਂ ਪਾਉਣੀ, ਆਪਾਂ ਨੱਠਣਾ ਨਹੀਂ ਹੈ ਇਸ ਤਰ੍ਹਾਂ। ਕਹਿੰਦੇ ਠੀਕ ਹੈ, ਚਾਰਾਂ ਨੇ ਚੱਕ ਲਈ, ਜਾਂ ਦੇਖਿਆ ਗਿਣਿਆ ਤਾਂ ਹੈ ਨਹੀਂ, ਅਤੇ ਉਹਨੂੰ ਦੇਖਦੇ ਨੇ ਵੀ ਇਹ ਤਾਂ ਬੇਅੰਤ ਧਨ ਹੈ, ਸੋਨੇ ਦੀ ਮੋਹਰਾਂ ਹੀ ਮੋਹਰਾਂ ਨਾਲ ਭਰੀ ਪਈ ਹੈ ਥੈਲੀ। ਉਸ ਵੇਲੇ ਕਹਿੰਦੇ ਹੁਣ ਆਪਾਂ ਅਕਲ ਦੀ ਗੱਲ ਕਰੀਏ, ਇੱਕ ਪਾਸੇ ਹੋ ਜਾਈਏ, ਜਿਹਦੀ ਗਿਰੀ ਹੋਈ ਹੈ ਕਿਤੇ ਆ ਨਾ ਜਾਣ ਵਾਪਸ, ਇੰਨਾ ਧਨ ਇਹਨੂੰ ਤਾਂ ਟੋਲਣਗੇ ਦੂਰ ਸਿੰਘ, ਉਸੇ ਵੇਲੇ ਉੱਜੜ ਪੈ ਗਏ, ਰਸਤਾ ਛੱਡ ਕੇ ਜੰਗਲ ਚ ਲੁਕ ਗਏ। ਮਹਾਤਮਾ ਦੇਖਦੇ ਨੇ ਇਹਨਾਂ ਨੂੰ, ਕਹਿਣ ਲੱਗੇ ਵੀ ਵੰਡ ਤਾਂ ਲੈਂਦੇ ਹਾਂ ਪਰ ਭੁੱਖ ਵੀ ਤੁਹਾਨੂੰ ਪਤਾ ਕਿੰਨੀ ਲੱਗੀ ਹੋਈ ਹੈ, ਆ ਲਓ ਥੋੜ੍ਹੇ ਜਿਹੇ ਪੈਸੇ ਲੈ ਜਾਓ ਅਤੇ ਵਧੀਆ ਪ੍ਰਸ਼ਾਦੇ ਬਣਵਾ ਕੇ ਲਿਆਓ, ਵਧੀਆ ਖਾਣਾ ਬਣਵਾ ਕੇ ਲਿਆਓ। ਅਸੀਂ ਰਾਖੀ ਬਹਿੰਦੇ ਹਾਂ, ਦੋ ਰਾਖੀ ਬੈਠ ਗਏ, ਦੋ ਚਲੇ ਗਏ ਅਤੇ ਉੱਥੇ ਗਏ ਹੋਏ ਰਾਹ ਵਿੱਚ ਚੁੱਪ ਕਰੇ ਜਾਂਦੇ ਆ, ਨਾ ਉਹਦੇ ਨਾਲ ਉਹ ਬੋਲਦਾ ਨਾ ਉਹਦੇ ਨਾਲ ਉਹ ਬੋਲਦਾ। ਅਖੀਰ ਇੱਕ ਬੋਲਿਆ, ਕਹਿੰਦਾ ਕੀ ਗੱਲ ਤੂੰ ਬੋਲਦਾ ਨਹੀਂ ਹੈ, ਕੀ ਸੋਚ ਹੈ ਤੇਰੇ ਮਨ 'ਚ? ਕਹਿੰਦਾ ਤੂੰ ਨਹੀਂ ਬੋਲਦਾ, ਤੇਰੇ ਵੀ ਮਨ 'ਚ ਕੋਈ ਸੋਚ ਹੋਣੀ ਹੈ। ਕਹਿੰਦਾ ਦੇਖ ਜੇ ਮੈਨੂੰ ਤੂੰ ਵਿਸ਼ਵਾਸ ਦੇਵੇ ਨਾ ਤਾਂ ਮੈਂ ਦਿਲ ਦੀ ਗੱਲ ਦੱਸ। ਕਹਿੰਦਾ ਦਿੱਤਾ ਵਿਸ਼ਵਾਸ। ਕਹਿੰਦਾ ਮੇਰੇ ਮਨ 'ਚ ਆਏ ਹੈ ਬਈ ਆਪਾਂ ਕਿਉਂ ਨਾ ਦੋਏ ਜਣੇ ਰੱਖ ਲਈਏ। ਕਹਿੰਦਾ ਮੈਂ ਵੀ ਆਹੀ ਸੋਚਦਾ ਹੁੰਦਾ ਸੀ ਵੀ ਆਪਾਂ ਕਿਸੇ ਤਰੀਕੇ ਨਾਲ ਦੋਏ ਜਣੇ ਮਾਲਕ ਬਣਨੇ ਆ। ਕਹਿੰਦੇ ਫਿਰ ਤਾਂ ਸਿੱਧਾ ਹੀ ਆਪਾਂ ਰੋਟੀ ਇੱਥੇ ਖਾ ਚੱਲਦੇ ਹਾਂ, ਉਹਨਾਂ ਦੀ ਰੋਟੀ ਜ਼ਹਿਰ ਪਾ ਲੈਂਦੇ ਹਾਂ ਅਤੇ ਖਾਣਗੇ ਮਰ ਜਾਣਗੇ ਆਪਣੇ ਘੋਰ। ਇੱਧਰ ਤਾਂ ਇਹਨਾਂ ਨੇ ਪਲੈਨ ਬਣਾ ਲਿਆ, ਉੱਧਰ ਉਹਨਾਂ ਨੇ ਬਣਾ ਲਿਆ ਵੀ ਆਪਾਂ ਹੀ ਦੋਏ ਸਾਂਭੀਏ। ਕਹਿੰਦੇ ਕਿਵੇਂ ਸਾਂਭਾਂਗੇ? ਕਹਿੰਦੇ ਰੋਟੀਆਂ ਰੱਖਣ ਲੱਗਣਗੇ ਹੇਠਾਂ ਧਰਤੀ 'ਤੇ, ਤਲਵਾਰਾਂ ਕੱਢ ਕੇ ਰੱਖ ਲਓ, ਗਲਣਾ ਵੱਢ ਕੇ ਅੱਜ ਕੋਲ ਦੀ ਨਦੀ ਜਾਂਦੀ ਆ ਵਿੱਚ ਘੜੀਸ ਕੇ ਸੁੱਟ ਲਾਂਗੇ, ਮੁੱਦਾ ਵੀ ਖਤਮ ਅਤੇ ਆਪਣੇ ਕੋਲ ਮਾਇਆ ਆਜੂਗੀ। ਉਸ ਵੇਲੇ ਜਸਵੰਤ ਪ੍ਰਸ਼ਾਦੇ ਲੈ ਕੇ ਆ ਗਏ ਤਾਂ ਉਹਨਾਂ ਨੇ ਪ੍ਰਸ਼ਾਦੇ ਰੱਖਤੇ, ਇਹਨਾਂ ਨੇ ਦੋਏ ਮਾਰ ਦਿੱਤੇ। ਉਹਦੇ ਬਾਅਦ ਰੋਟੀ ਖਾਣ ਲੱਗੇ, ਜ਼ਹਿਰ ਜਦੇ ਹੀ ਚੜ੍ਹ ਗਈ, ਦੋਏ ਉਹ ਮਰ ਗਏ, ਚਾਰੇ ਮਰੇ ਪਏ ਨੇ। ਮਾਇਆ ਨੇ ਆਪਣਾ ਅਸਲਾ ਰੂਪ ਧਾਰ ਕੇ ਸੰਤਾਂ ਕੋਲ ਆ ਗਈ। ਕਹਿੰਦੀ ਸੰਤ ਜੀ ਦੇਖੀ ਇਹ ਗੱਲ, ਇਹ ਮੈਂ ਆਇਆ ਘਰ ਦੀਆਂ ਜਿਹਨੂੰ ਮਹਾਰਾਜ ਆਇਆ ਫਰਮਾਨ ਕਰ ਇਨ ਜਰ ਕਣੀ ਖਵਾਈ। ਮਹਾਰਾਜ ਕਹਿੰਦੇ ਬੇਅੰਤ ਬੇਅੰਤ, ਕਹਿੰਦੇ ਖਵਾ ਕੇ ਚਲੇ ਗਏ ਇੱਥੇ ਦੁਨੀਆਂ ਆਈ ਇਹ ਪੈਸੇ ਵਾਸਤੇ। ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਗਏ। ਧਰਮ ਕਰਮ ਛੱਡ ਕੇ ਰਿਸ਼ਵਤਾਂ ਲੈਂਦਾ, ਝੂਠ ਬੋਲਦਾ, ਮਿਲਾਵਟਾਂ ਕਰਦਾ, ਧੋਖੇ ਦਿੰਦਾ, ਕਤਲ ਕਰਦਾ, ਕਿੰਨਾ ਕੁਛ ਹੋ ਰਿਹਾ ਮਾਇਆ ਦੇ ਵਾਸਤੇ। ਮਾਇਆ ਦੇ ਪੁਜਾਰੀ ਬਣੇ ਹੋਏ ਨੇ। ਜਿਹੜਾ ਪੂਜਦਾ ਹੀ ਮਾਇਆ ਨੂੰ ਹੈ ਉੱਥੇ ਸ਼ੁੱਧ ਬਿਜ਼ਨਸ ਕਿਵੇਂ ਹੋ ਸਕਦੀ ਹੈ? ਆ ਜਿਹੜਾ ਭਾਰਤ ਵਰਸ਼ ਹੈ ਇਹ ਮਾਇਆ ਨੂੰ ਪੂਜਦਾ। ਪੂਜਾ ਕਰਦੇ ਹਾਂ, ਦੀਵਾਲੀ ਵਾਲੇ ਦਿਨ ਦਰਵਾਜ਼ੇ ਖੁੱਲ੍ਹੇ ਰੱਖਦੇ ਨੇ ਦੀਵੇ ਜਾਲ ਕੇ ਵੀ ਅੱਜ ਮਾਇਆ ਆਊਗੀ, ਪੂਜਾ ਕਰਨੀ ਹੈ। ਉਹ ਪੂਜਾ ਜਿਹੜਾ ਧੇ ਬਣ ਗਿਆ, ਇਸ਼ਟ ਬਣ ਗਿਆ ਆਪਦਾ, ਉਹਦੇ ਵਾਸਤੇ ਕੁਛ ਕਰ ਲੈ, ਕਿੰਨੇ ਹੀ ਪਾਪ ਕਰ ਲੈ, ਸਭ ਜਾਇਜ਼ ਨੇ। ਪਾਪ ਕਿੰਨੇ ਹੁੰਦੇ ਨੇ, ਹੈਰਾਨ ਰਹਿੰਦੇ ਨੇ। ਕਰਮ ਧਰਮ ਸਭ ਦੇ ਭ੍ਰਿਸ਼ਟ ਹੋ ਜਾਂਦੇ ਆ। ਅਖਬਾਰਾਂ 'ਚ ਪੜ੍ਹਿਆ ਸੀ ਡਾਲ ਲੈ ਕੇ ਉਸ ਨਾਰਵੇ ਤੋਂ, ਹਾਲੈਂਡ ਤੋਂ ਚਰਬੀ ਮੰਗਾਈ, ਚਰਬੀ ਉੱਥੇ ਗਊਆਂ ਦੀ, ਉਹ ਪਤਾ ਨਹੀਂ ਕਾਹਦੇ ਵਾਸਤੇ ਮੰਗਾਈ, ਲਿਆ ਕੇ ਡਾਲੇ 'ਚ ਪਾਤੀ, ਆ ਸਾਰਿਆਂ ਨੇ ਦੇਗਾਂ 'ਚ ਭੋਗ ਲਵਾ ਤੇ ਮਹਾਰਾਜ ਨੂੰ, ਨਾਲੇ ਆਪ ਖਾਂਦੇ ਨੇ ਨਾਲੇ ਮਹਾਰਾਜ ਨੂੰ ਕਰਦੇ। ਰਿਸ਼ਵਤਾਂ ਲੈਂਦੇ ਨੇ, ਧੋਖੇ ਦਿੰਦੇ ਨੇ, ਕਪਟ ਕਰਦੇ ਨੇ, ਕਿੰਨਾ ਕੁਛ ਹੋ ਰਿਹਾ ਇਹ ਹਿੰਦੁਸਤਾਨ ਦੇ ਅੰਦਰ। ਮਹਾਰਾਜ ਕਹਿੰਦੇ ਸਭ ਮਾਇਆ ਨੇ ਭੁਲਾਏ ਹੋਏ ਨੇ, ਮਾੜਾ ਮੋਟਾ ਝੂਠ ਝਾਠ ਬੋਲਣਾ ਤਾਂ ਮਾਮੂਲੀ ਗੱਲ ਹੈ, ਇਹ ਤਾਂ ਜਾਇਜ਼ ਗਿਣਿਆ ਜਾਂਦਾ। ਇੱਕ ਵਾਰੀ ਮਹਾਤਮਾ ਸੀ, ਉਹਨਾਂ ਦੇ ਪਾਸ ਇੱਕ ਲੋਭੀ ਬੰਦਾ ਆ ਗਿਆ, ਉਹ ਆਇਆ ਹੋਇਆ ਮਹਾਤਮਾ ਨੇ ਦੇਖ ਲਿਆ ਲੋਭੀ ਲੱਗਦਾ ਕੁਛ, ਕਹਿਣ ਲੱਗੇ ਪ੍ਰੇਮੀਆਂ ਪ੍ਰਸ਼ਾਦਾ ਛਕਿਆ? ਕਹਿੰਦਾ ਨਹੀਂ ਮਹਾਰਾਜ ਛਕਣਾ। ਕਹਿੰਦੇ ਕੋਈ ਨਹੀਂ, ਆਪਣਾ ਪ੍ਰਸ਼ਾਦਾ ਆਉਣ ਵਾਲਾ, ਤੂੰ ਛਕ ਲਈ। ਇਹਨਾਂ ਨੂੰ ਪ੍ਰਸ਼ਾਦੇ ਆ ਗਏ ਅਤੇ 6 ਪ੍ਰਸ਼ਾਦੇ ਰੋਜ਼ ਆਇਆ ਕਰਦੇ ਸੀ, ਵਧੀਆ ਬਣ ਕੇ ਪਰੌਂਠੇ ਵਗੈਰਾ ਹੁੰਦੇ। ਤਾਂ ਮਹਾਤਮਾ ਕਹਿਣ ਲੱਗੇ ਚੱਲ ਇਸ਼ਨਾਨ ਕਰਿਆ ਜੀ। ਉਹਨੇ ਕਿਹਾ ਵੀ ਮੈਂ ਤਾਂ ਨਹੀਂ ਜਾਣਾ, ਨਾਲੇ ਤਾਂ ਇੱਥੇ ਦੇਖੂੰਗਾ ਸੰਤਾਂ ਦੇ ਕੋਲ ਕੋਈ ਚੀਜ਼ ਪਈ ਹੋਵੇ ਜੇਬ 'ਚ ਪਾਵਾਂਗੇ, ਅਤੇ ਨਾਲੇ ਪ੍ਰਸ਼ਾਦੇ ਛਕਦੇ ਹਾਂ ਪਹਿਲਾਂ ਖੋਲ੍ਹ ਕੇ ਛੇਤੀ। ਅਤੇ ਸੰਤ ਨਹਾਉਣ ਚਲੇ ਗਏ, ਇਹਨੇ ਛੇਤੇ ਕੇ ਪੌਣਾ ਖੋਲ੍ਹਿਆ, ਵਿੱਚੋਂ 2 ਪ੍ਰਸ਼ਾਦੇ ਖਾ ਲਏ, ਕਹਿੰਦਾ 4 ਰਹਿ ਗਏ, 2 ਉਹਦੇ 2 ਮੇਰੇ। ਜਦ ਸੰਤ ਇਸ਼ਨਾਨ ਕਰਕੇ ਆ ਗਏ, ਪੌਣਾ ਖੋਲ੍ਹਿਆ, ਕਹਿੰਦੇ ਪ੍ਰੇਮੀਆਂ ਅੱਗੇ 6 ਪ੍ਰਸ਼ਾਦੇ ਆਉਂਦੇ ਨੇ, 2 ਕਿਹਨੇ ਖਾ ਲਏ? ਕਹਿੰਦਾ ਨਾ ਮਹਾਰਾਜ ਮੈਂ ਤਾਂ ਖਾਧੇ ਨਹੀਂ। ਉਹਨਾਂ ਨੇ 2 ਉਹਨੂੰ ਦੇ ਤੇ 2 ਆਪਣੇ ਲੈ ਲਏ, ਨਾਲ ਇਹ ਫੁਰਨਾ ਕਰ ਲਿਆ ਵੀ ਸੱਚ ਝੂਠ ਨੂੰ ਵੇਲਣਾ। ਕਹਿੰਦੇ ਕਿੱਥੇ ਜਾਣਾ? ਕਹਿੰਦਾ ਮੈਂ ਸ਼ਹਿਰ ਜਾਣਾ। ਕਹਿੰਦੇ ਨਦੀ ਪੈਂਦੀ ਹੈ, ਚੱਲ ਮੈਂ ਲੈ ਚੱਲਣਾ ਤੈਨੂੰ। ਉੱਥੇ ਆਉਂਦੇ ਨੇ ਅਤੇ ਕਿਸ਼ਤੀ ਕੋਈ ਨਹੀਂ ਨੇੜੇ, ਅਤੇ ਸੰਤ ਕਹਿੰਦੇ ਐਂ ਕਰ, ਰਾਮ ਰਾਮ ਕਹਿ ਕੇ ਮੇਰੇ ਪਿੱਛੇ ਲੱਗ ਲੈ, ਦੇਖ ਤੂੰ ਤੈਨੂੰ ਨਾਮ ਦਾ ਮਹਿਮਾ ਸਿਖਾਈ। ਰਾਮ ਰਾਮ ਕਹਿੰਦੇ ਮੂਹਰੇ ਮੂਹਰੇ ਸੰਤ ਤੁਰੇ ਜਾਂਦੇ ਨੇ, ਪਿੱਛੇ ਪਿੱਛੇ ਉਹ ਜਾਂਦਾ, ਨਦੀ ਲੰਘੇ ਪਰ। ਕਹਿੰਦੇ ਦੇਖੇ ਨਾਮ ਦੀ ਮਹਿਮਾ ਕਿੰਨੀ ਹੈ? ਕਹਿੰਦਾ ਹਾਂ ਜੀ, ਇਹ ਤਾਂ ਬੜੀ ਮਹਿਮਾ। ਕਹਿੰਦੇ ਹੁਣ ਤੂੰ ਇਸ ਨਾਮ ਨੂੰ ਸੱਚ ਜਾਣ ਕੇ, ਪਰਮੇਸ਼ਰ ਨੂੰ ਸੱਚ ਜਾਣ ਕੇ ਦੱਸ ਵੀ ਪ੍ਰਸ਼ਾਦੇ 2 ਤੈਂ ਖਾਧੇ ਸੀ? ਕਹਿੰਦਾ ਨਾ ਮੈਂ ਤਾਂ ਖਾਧੇ ਹੀ ਨਹੀਂ, ਮੈਂ ਨਹੀਂ ਖਾਧੇ। ਗਾਂ ਆ ਗਿਆ ਸ਼ੇਰ, ਸੰਤਾਂ ਨੇ ਫੇਰ ਨਗਾ ਕੇ ਪੁੱਛਿਆ ਵੀ ਪ੍ਰਸ਼ਾਦੇ ਤੈਂ ਖਾਧੇ ਸੀ? ਕਹਿੰਦਾ ਨਾ ਮਹਾਰਾਜ, ਤੁਹਾਨੂੰ ਕਿਉਂ ਵਹਿਮ ਹੋ ਗਿਆ ਪ੍ਰਸ਼ਾਦਿਆਂ ਦਾ? ਐਵੇਂ ਹੀ ਤੁਸੀਂ ਉਹੀ ਗੱਲ ਕਹਿ ਦਿੰਦੇ ਮਿੰਟ ਕੁ ਬਾਅਦ, ਐਡਾ ਹੀ ਬੇਈਮਾਨ ਆ ਮੈਂ, ਵੀ 2 ਰੋਟੀਆਂ ਖਾ ਕੇ ਝੂਠ ਬੋਲੂੰਗਾ। ਉਹਦੇ ਬਾਅਦ ਅੱਗ ਲੱਗੀ ਹੋਈ ਬਣ ਨੂੰ ਆ ਗਈ, ਕਹਿੰਦੇ ਹੁਣ ਤਾਂ ਆਪਾਂ ਜਲ ਜਾਣਗੇ। ਕਹਿੰਦਾ ਮਹਾਰਾਜ ਕਿਵੇਂ ਬਚਾਓ? ਕਹਿੰਦੇ ਤੂੰ ਪਰਮੇਸ਼ਰ ਦਾ ਧਿਆਨ ਕਰ। ਧਿਆਨ ਕਰਕੇ ਜਦ ਨਿਕਲ ਗਏ ਅੱਗ ਦੇ ਵਿੱਚੋਂ ਬਚ ਕੇ, ਤਾਂ ਸੰਤ ਕਹਿੰਦੇ ਬਹਿ ਜਾ। ਕਹਿੰਦੇ ਹੁਣ ਪਰਮੇਸ਼ਰ ਦਾ ਤੂੰ ਧਿਆਨ ਦੇ ਉਸਦਾ। ਕਹਿੰਦਾ ਤੁਸੀਂ ਰੋਟੀਆਂ ਦੀ ਗੱਲ ਕਰਨੀ ਹੋਣੀ ਆ ਮੇਰੇ ਨਾਲ। ਕਹਿੰਦਾ ਮੈਂ ਤਾਂ ਆਰਾਮ ਨੇ ਦੇਖਿਆ ਬਈ ਰੋਟੀਆਂ 2, ਤੁਸੀਂ ਸੰਤ ਕਾਹਦੇ ਹੋ ਗਏ? ਤੁਹਾਡੀ ਸੁਰਤ ਤਾਂ ਰੋਟੀਆਂ 'ਚ ਪਈ ਹੈ। ਸੰਤ ਕਹਿੰਦੇ ਕੋਈ ਨਾ ਪ੍ਰੇਮ। ਕਹਾ ਉਹਨਾਂ ਨੇ ਆਪਣੀ ਯੋਗ ਮਾਇਆ ਦੇ ਨਾਲ ਇੱਕ ਥੈਲੀ ਮਾਇਆ ਦੀ ਸਿਖਣਾ ਤੀ। ਕਹਿੰਦੇ ਲੈ ਬਈ ਪ੍ਰੇਮੀਆ, ਇਹ ਚੱਕਣੀ ਨਹੀਂ ਹੈ, ਆਪਾਂ ਵੰਡਾਂਗੇ। ਉੱਥੇ ਜਾ ਕੇ ਢੇਰੀਆਂ ਲਾ ਲਈਆਂ, 3 ਢੇਰੀਆਂ ਲਾ ਤੀ। ਉਹ ਕਹਿੰਦਾ ਮਹਾਰਾਜ ਆਪਾਂ 2 ਜਣੇ ਹਾਂ, ਤੁਸੀਂ 3 ਢੇਰੀਆਂ ਕਾਹਦੀਆਂ ਲਾਉਂਦੇ ਹੋ? ਕਹਿੰਦੇ ਆਹ ਤਾਂ ਤੇਰੀ, ਆਹ ਮੇਰੀ, ਠੀਕ ਹੈ ਨਾ ਧਾਮ ਸਾਹਿਬ ਨਾਲ। ਕਹਿੰਦਾ ਆਹ ਕੀ ਦੀ? ਕਹਿੰਦੇ ਆਹ ਜੀ ਨੇ 2 ਪਰੌਂਠੇ ਖਾਧੇ ਨੇ। ਚਲੋ ਤਾਂ ਮੈਂ ਹੀ ਖਾਧੇ ਸੀ ਮੇਰੇ ਮੂੰਹ 'ਚੋਂ। ਕਹਿੰਦਾ ਨਾ ਨਿਕਲ ਗਈ ਸੀ। ਮੈਂ ਫਿਰ ਕਹਿੰਦਾ ਕਿਹਾ ਵੀ ਐਵੇਂ ਮਾੜੀ ਜੀ ਗੱਲ ਕੀ ਹੈ ਹੋਈ ਹੈ? ਉਹ ਤਾਂ ਖਾਧੇ ਹੀ ਮੈਂ ਸੀ ਸੱਸ ਜੀ, ਤੁਸੀਂ ਜਾਂ ਨਾਉਣ ਲਿਆ, ਮੈਂ ਹੀ ਖਾਧੇ। ਇਹ ਮਹਾਤਮਾ ਇਸ ਤਰ੍ਹਾਂ ਦੇ ਵਚਨ ਸੁਣਾਉਂਦੇ ਹੁੰਦੇ ਕਿ ਦੇਖੋ ਆਦਮੀ ਦਾ ਕਰੈਕਟਰ ਕਿੰਨਾ ਨੀਵਾਂ ਹੈ। ਪਹਿਲਾਂ 3 ਵਾਰੀ ਝੂਠ ਬੋਲਿਆ, ਜਦ ਮਾਇਆ ਆ ਗਈ ਫਿਰ ਝੂਠ ਛਾਟ ਕਿਧਰੇ ਹੀ ਗਿਆ, ਫਿਰ ਕਹਿ ਦਿੱਤਾ ਵੀ ਹਾਂ ਮੈਂ ਹੀ ਰੋਟੀਆਂ ਖਾਧੀਆਂ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਇਹ ਤੁਹਾਨੂੰ ਵਿਸਤਾਰ ਦੇ ਨਾਲ ਅਸੀਂ ਦੱਸਿਆ ਵੀ ਆਹ ਜਿਹੜੀ ਮਾਇਆ ਹੈ ਨਾ, ਇਹਨੇ ਸਾਰੇ ਸੰਸਾਰ ਨੂੰ ਭੁਲਾਤਾ, ਇਹਦੇ ਅਨੇਕਾਂ ਹੀ ਰੂਪ ਨੇ, ਜੱਗ ਖਾ ਲਿਆ। ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਫਿਰ ਤਰੀਏ ਕਿਵੇਂ? ਗੁਰੂ ਅੰਗਦ ਸਾਹਿਬ ਨੂੰ ਪੁੱਛਦੇ ਨੇ, ਬੇਨਤੀ ਕਰਦੇ ਨੇ ਕਿ ਮਹਾਰਾਜ ਫਿਰ ਅਸੀਂ ਤਰੀਏ ਕਿਵੇਂ? ਆਪ ਜੀ ਦੇ ਤਰਨ ਵਾਸਤੇ 4 ਸਾਧਨ ਪੈਦਾ ਕੀਤੇ ਨੇ, ਉਹਨਾਂ 4 ਸਾਧਨਾਂ ਦੇ ਨਾਲ ਜੀਵ ਤਰਦੇ ਨੇ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਕਦੇ ਸੁਣੇ ਨਹੀਂ, ਤੁਸੀਂ ਕਿਰਪਾ ਕਰਕੇ ਸਾਨੂੰ ਇਹ ਵੀ ਸੁਣਾਓ ਤਾਂ ਕਿ ਨਿਰਣੇ ਪੂਰਵਕ ਅਸੀਂ ਕਿਸੇ ਕਿਨਾਰੇ ਪਹੁੰਚ। ਤਾਂ ਮਹਾਰਾਜ ਕਹਿਣ ਲੱਗੇ ਚਾਰ ਸਾਧਨ ਨੇ, ਇੱਕ ਵੈਰਾਗ, ਯੋਗ ਅਰ ਗਿਆਨ, ਚੌਥੀ ਉਪਜੀ ਭਗਤ ਮਹਾਨ। ਕਹਿੰਦੇ ਇੱਕ ਤਾਂ ਪਰਮੇਸ਼ਰ ਨੇ ਵੈਰਾਗ ਬਣਾਇਆ, ਵੈਰਾਗ ਦੇ ਨਾਲ ਮਾਇਆ ਛੁੱਟ ਜਾਂਦੀ ਹੈ, ਮਾਇਆ ਤੋਂ ਲਾਂਭੇ ਹੋ ਜਾਂਦਾ ਵੈਰਾਗੀ ਪੁਰਸ਼। ਦੂਸਰਾ ਹੈ ਯੋਗ, ਯੋਗ ਜਿਹੜਾ ਹੈ, ਯੋਗ ਜਿਸ ਨੂੰ ਆਖਦੇ ਨੇ, ਉਹਦੇ ਨਾਲ ਵੀ ਰੱਬ ਨਹੀਂ ਪਹੁੰਚ ਜਾਂਦਾ। ਤੀਸਰਾ ਹੈਗਾ ਗਿਆਨ, ਤੇ ਚੌਥੀ ਹੈਗੀ ਭਗਤੀ। ਕਹਿੰਦੇ ਜਿਹੜਾ ਗਿਆਨ ਵਿਰਾਗ ਯੋਗ, ਇਹ ਤਿੰਨੇ ਸ਼ੁਭ ਨੇ, ਗਿਆਨ ਵਿਰਾਗ ਯੋਗ ਸ਼ੁਭ ਤੀਨ, ਲੇਕਿਨ ਇਹ ਤਿੰਨੇ ਪੁਰਖ ਰੂਪ ਨੇ, ਪੁਰਖ ਰੂਪ ਇਨ ਕੋ ਮਨ ਚੀਨ। ਵਿਰਾਗ ਵੀ ਪੁਰਖ ਸਾਧਨ ਹੈ, ਯੋਗ ਵੀ ਪੁਰਖ ਸਾਧਨ ਹੈ, ਗਿਆਨ ਵੀ ਪੁਰਖ ਸਾਧਨ ਹੈ। ਕਹਿੰਦੇ ਮਾਇਆ ਲੇ ਇਨ ਕੋ ਪਰਮਾਏ, ਇਹ ਪੁਰਖਾਂ ਨੂੰ ਮਾਇਆ ਭਰਮਾ ਲਿਆ ਕਰਦੀ ਹੈ, ਇਹਨਾਂ ਸਾਧਨਾਂ ਦੇ ਉੱਤੇ ਮਾਇਆ ਪੈ ਜਾਂਦੀ ਹੈ। ਵੱਡ ਯਤਨ ਤੇ ਉਭਰੇ ਹੋ ਜਾਏ, ਬਹੁਤ ਵੱਡਾ ਯਤਨ ਕਰੇ ਇਹਨਾਂ ਸਾਧਨਾਂ ਦੇ ਵਿੱਚ ਤਾਂ ਉਹ ਉਭਰਦਾ, ਕਿਉਂ ਵੱਡੇ ਵੱਡੇ ਗਿਆਨਵਾਨ ਸਿੱਟ ਲਈ ਮਾਇਆ ਦੀ। ਜੈਮਨੀ ਰਿਸ਼ੀ ਵੇਦ ਵਿਆਸ ਜੀ ਦੇ ਮਿਲੇ ਹੋਇਆ ਤੇ ਉਹਨੇ ਨਿਆਂ ਸ਼ਾਸਤਰ ਲਿਖਿਆ, ਛੇ ਸ਼ਾਸਤਰ ਨੇ ਹਿੰਦੂਆਂ ਦੇ, ਛੇ ਘਰ ਛੇ ਗੁਰ ਤੇ ਛੇ ਹੀ ਸ਼ਾਸਤਰ ਨੇ, ਤੇ ਇਹਨਾਂ ਦੇ ਵਿੱਚੋਂ ਨਿਆਂ ਸ਼ਾਸਤਰ ਛੇ ਉਪਦੇਸ਼, ਗੁਰਗੁਰ ਏਕੋ ਬੇਸ ਹੋਣੇ। ਤੇ ਉਹਨੇ ਉਹਦੇ ਵਿੱਚ ਇੱਕ ਗੱਲ ਲਿਖਤੀ ਵੀ ਜਦੋਂ ਗਿਆਨ ਹੋ ਜਾਂਦਾ ਹੈ ਤੇ ਮਾਇਆ ਦਾ ਅਸਰ ਨਹੀਂ ਹੋ ਸਕਦਾ ਗਿਆਨਵਾਨ ਤੇ। ਤਾਂ ਵੇਦ ਵਿਆਸ ਜੀ ਜਿਹੜੇ ਵਿਦਿਆ ਦੇ ਅਵਤਾਰ ਕਾਰਕ ਨੇ, ਉਹਨਾਂ ਕੋਲ ਐਡਿਟ ਕਰਾਉਣ ਵਾਸਤੇ ਗਿਆ। ਜਦੋਂ ਉਹਨਾਂ ਨੇ ਉਹਨੂੰ ਚੈੱਕ ਕਰਿਆ, ਐਡਿਟ ਕਰਨ ਲੱਗੇ, ਉਹ ਕਹਿਣ ਲੱਗੇ ਜੈਮਨੀ ਜੀ ਤੁਸੀਂ ਹੋ ਤਾਂ ਮਹਾਂਪੁਰਸ਼, ਬੜੇ ਵਿਚਾਰਵਾਨ, ਇਹ ਸ਼ਾਸਤਰ ਐਸਾ ਬਣਾ ਤਾ ਕਿ ਆਮ ਬੰਦੇ ਦੇ ਪੜ੍ਹਨ ਵਾਲਾ ਨਹੀਂ ਹੈ, ਬਹੁਤ ਵਿਦਵਤਾ ਦੇ ਨਾਲ ਬਣਾਇਆ। ਪਰ ਇਹਦੇ ਵਿੱਚ ਜਿਹੜੀ ਆਹ ਤੁਸੀਂ ਤੁਰ ਲਿਖਤੀ ਨਾ, ਬਈ ਗਿਆਨਵਾਨ ਉੱਤੇ ਮਾਇਆ ਅਸਰ ਨਹੀਂ ਕਰਦੀ, ਕਹਿੰਦੇ ਇਹ ਤੁਸੀਂ ਕੱਟ ਦਿਓ। ਕਹਿੰਦੇ ਨਾ ਮਹਾਰਾਜ, ਇਹ ਤਾਂ ਸਿਧਾਂਤ ਹੈ, ਗਲਤ ਹੋ ਜੂ ਸਾਰਾ। ਕਹਿੰਦੇ ਨਾ ਬੇਟਾ, ਪਰਮੇਸ਼ਰ ਦੀ ਮਾਇਆ ਬੜੀ ਪ੍ਰਬਲ ਹੈ, ਜੇ ਆਪ ਹੱਥ ਦੇ ਕੇ ਰੱਖੇ ਤਾਂ ਰੱਖੇ, ਨਹੀਂ ਤਾਂ ਸਹਿਣੀ ਹੈ, ਔਖੀ ਹੈ। ਕਹਿਣ ਲੱਗਿਆ ਨਹੀਂ ਮਹਾਰਾਜ, ਜਦ ਗਿਆਨ ਹੋ ਗਿਆ, ਬੀਜ ਦਗਧ ਹੋ ਗਿਆ, ਤਾਂ ਫਿਰ ਉੱਗੂ ਕਿੱਥੋਂ? ਕਹਿੰਦੇ ਨਹੀਂ, ਮਾਇਆ ਦੇ ਵਿੱਚ ਇਹ ਸ਼ਕਤੀ ਹੈ, ਜਲੇ ਹੋਏ ਦਾਣਿਆਂ ਨੂੰ ਵੀ ਪੈਦਾ ਕਰ ਲੈਂਦੀ ਹੈ। ਮੰਨਿਆ ਨਾ, ਸਮਾਂ ਲੰਘ ਗਿਆ ਤੇ ਮਹਾਤਮਾ ਨੇ ਕਿਹਾ ਵੀ ਇਹਦਾ ਅਭਿਮਾਨ ਜਿਹੜਾ ਹੈ ਇਹ ਗਲਤ ਹੈ, ਚਲੋ ਪਰਖ ਕੇ ਤਾਂ ਦੇਖੀਏ। ਉਸ ਵੇਲੇ ਮਾਇਆ ਵਰਤਾ ਦੀ ਆਪਣੀ, ਮਾਇਆ ਦੇ ਵਿੱਚ ਕੀ ਦੇਖਦੇ ਨੇ ਕਿ ਸ਼ਾਮ ਹੋ ਗਈ, ਇਹ ਕੇਸਤਰੀ ਰੋ ਰਹੀ ਹੈ ਜੰਗਲ ਦੇ ਅੰਦਰ, ਬਹੁਤ ਬਰਾਤ ਕਰ ਰਹੀ ਹੈ, ਇਹਨੂੰ ਕੁਛ ਦਰਦ ਆਇਆ ਜੈਮਨੀ ਨੂੰ, ਇਹ ਤੁਰਕੇ ਚ ਰਹਿ ਗਿਆ। ਸਮੀ ਸੰਨ ਸੀ, ਜੰਗਲ ਬਹੁਤ ਘੋਰ ਸੀ। ਉਸ ਵੇਲੇ ਪੁੱਛਿਆ, ਕਹਿੰਦਾ ਅਬਲਾ ਤੂੰ ਰੋਂਦੀ ਕਿਉਂ? ਕਹਿਣ ਲੱਗੀ ਮੇਰਾ ਪਤੀ ਮਾਰ ਦਿੱਤਾ ਤੇ ਮੈਂ ਇਕੱਲੀ ਰਹਿ ਗਈ, ਮੈਨੂੰ ਕੋਈ ਟਿਕਾਣਾ ਨਹੀਂ, ਉੱਤੋਂ ਰਾਤ ਪੈ ਰਹੀ ਹੈ, ਮੈਂ ਕਿੱਥੇ ਜਾਵਾਂ? ਤਾਂ ਮੈਂ ਰੋਂਦੀ ਹਾਂ, ਇੱਕ ਮੈਨੂੰ ਮੇਰੇ ਪਤੀ ਦਾ ਵਿਯੋਗ ਹੈ, ਇੱਕ ਮੈਨੂੰ ਸਾਹਮਣੇ ਦੁੱਖ ਦਿਸਦਾ ਹੈ ਵੀ ਪਤਾ ਨਹੀਂ ਮੈਨੂੰ ਕੌਣ ਲੈ ਜਾਵੇ ਕਿਡਨੈਪ ਕਰਕੇ, ਜੰਗਲੀ ਲੋਕ ਲੈ ਜਾਂ। ਉਹ ਕਹਿੰਦਾ ਠੀਕ ਹੈ, ਮੈਂ ਤੇਰੀ ਮਦਦ ਕਰ ਸਕਦਾ, ਮੇਰਾ ਅਸੂਲ ਤਾਂ ਇਹ ਹੈ ਕਿ ਅਸੀਂ ਆਪਣੇ ਆਸ਼ਰਮ ਦੇ ਅੰਦਰ ਕਿਸੇ ਔਰਤ ਨੂੰ ਨਹੀਂ ਰਹਿਣ ਦਿੰਦੇ, ਪਰ ਤੂੰ ਹੁਣ ਐਸੀ ਹਾਲਤ ਵਿੱਚ ਹੈ, ਮੇਰੇ ਨਾਲ ਚੱਲ। ਆਪਣੇ ਕਮਰੇ 'ਚ ਉਸਨੂੰ ਕਿਹਾ ਵੀ ਆਹ ਕਮਰਾ ਲੈ ਲੈ ਅਤੇ ਇਹਦੇ ਦਰਵਾਜ਼ੇ ਬੰਦ ਕਰ ਲੈ, ਚਾਹੇ ਮੈਂ ਵੀ ਕਲਾਵਾਂ ਤਾਂ ਨਾ ਖੋਲ੍ਹੀ ਰਾਤ।